ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨਦੇਵ ਤੋਂ ਖਬਰਾਂ ਸੁਣੋ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਵਿਧਾਨ ਸਾਡੇ ਲਈ ਮਾਰਗਦਰਸ਼ਕ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੰਵਿਧਾਨ ਸਮੇਂ ਦੀ ਹਰ ਪ੍ਰੀਖਿਆ ਤੇ ਖਰਾ ਉਤਰਿਆ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਗਲੇ ਸਾਲ ਪ੍ਰਯਾਗਰਾਜ ਵਿੱਚ ਹੋਣ ਵਾਲੇ ਮਹਾਕੁੰਭ 'ਚ ਹਿੱਸਾ ਲੈ ਕੇ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਕੋਰੀਆ ਵਿੱਚ ਇੱਕ ਹਵਾਈ ਹਾਦਸੇ 'ਚ ਘੱਟੋ ਘੱਟ 124 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੀ ਕੁਨੇਰੂ ਹੰਪੀ ਨੇ ਨਿਊਯਾਰਕ ਵਿੱਚ ਵਿਸ਼ਵ ਰੈਪਿਡ ਅਤੇ ਬਲਿਟਸ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਮੈਲਬੋਰਨ 'ਚ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ 'ਚ 9 ਵਿਕਟਾਂ ਦੇ ਨੁਕਸਾਨ ਤੇ 228 ਦੌੜਾਂ ਬਣਾ ਲਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਵਿਧਾਨ ਸਾਡੇ ਲਈ ਮਾਰਗਦਰਸ਼ਕ ਹੈ ਅਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅਗਲੇ ਸਾਲ 26 ਜਨਵਰੀ ਨੂੰ ਭਾਰਤੀ ਸੰਵਿਧਾਨ ਦੇ 75 ਸਾਲ ਪੂਰੇ ਹੋ ਰਹੇ ਨੇ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਮੇਂ ਦੀ ਹਰ ਪ੍ਰੀਖਿਆ ਤੇ ਖਰਾ ਉਤਰਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਸੰਵਿਧਾਨ ਦਿਵਸ ਦੇ ਮੌਕੇ ਤੇ ਕਈ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਜੋ ਸਾਲ ਭਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸੰਵਿਧਾਨ ਦੀ ਵਿਰਾਸਤ ਨਾਲ ਜੋੜਨ ਲਈ constitution75.com ਨਾਂ ਦੀ ਵਿਸ਼ੇਸ਼ ਵੈਬਸਾਈਟ ਬਣਾਈ ਗਈ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਸਰੋਤਿਆਂ, ਬੱਚਿਆਂ ਤੇ ਨੌਜਵਾਨਾਂ ਨੂੰ ਇਸ ਵੈਬਸਾਈਟ ਤੇ ਜਾਣ ਦੀ ਬੇਨਤੀ ਕੀਤੀ। ਲੋਕ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਸਕਦੇ ਨੇ ਅਤੇ ਵੈਬਸਾਈਟ ਤੇ ਆਪਣੇ ਵੀਡੀਓ ਅਪਲੋਡ ਕਰ ਸਕਦੇ ਨੇ।
ਦੇਸ਼ ਕੇ ਨਾਗਰਿਕੋਂ ਕੋ ਸੰਵਿਧਾਨ ਕੀ ਵਿਰਾਸਤ ਸੇ ਜੋੜਨੇ ਕੇ ਲੀਏ constitution75.com ਨਾਮ ਸੇ ਇੱਕ ਖਾਸ ਵੈਬਸਾਈਟ ਵੀ ਬਣਾਈ ਗਈ ਹੈ। ਇਸ ਮੇ ਆਪ ਸੰਵਿਧਾਨ ਕੀ ਪ੍ਰਸਤਾਵਨਾ ਪੜ੍ਹ ਕਰ ਆਪਣਾ ਵੀਡੀਓ ਅਪਲੋਡ ਕਰ ਸਕਤੇ ਹੈ। ਅਲੱਗ ਅਲੱਗ ਭਾਸ਼ਾਓ ਮੇ ਸੰਵਿਧਾਨ ਪੜ੍ਹ ਸਕਤੇ ਹੈ। ਸੰਵਿਧਾਨ ਕੇ ਬਾਰੇ ਮੇ ਪ੍ਰਸ਼ਨ ਵੀ ਪੁੱਛ ਸਕਤੇ ਹੈ।
ਤਿਨੇ ਕਿਹਾ ਕਿ ਅਗਲੇ ਸਾਲ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਮਹਾਕੁੰਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ 'ਚ ਸੰਗਮ ਤੱਟ ਤੇ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਗਏ ਸਨ ਅਤੇ ਹੈਲੀਕਾਪਟਰ ਤੋਂ ਸਮੁੱਚੇ ਕੁੰਭ ਖੇਤਰ ਨੂੰ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਮਾਣ ਜ਼ਾਹਿਰ ਕੀਤਾ ਕਿ ਮਹਾਕੁੰਭ ਦੀ ਵਿਸ਼ੇਸ਼ਤਾ ਨਾ ਸਿਰਫ ਇਸ ਦੀ ਵਿਸ਼ਾਲਤਾ ਵਿੱਚ ਹੈ ਸਗੋਂ ਇਸ ਦੀ ਵਿਭਿੰਨਤਾ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਲੱਖਾਂ ਸੰਤ, ਹਜ਼ਾਰਾਂ ਸੰਪਰਦਾਵਾਂ ਅਤੇ ਕਈ ਅਖਾੜਿਆਂ ਸਮੇਤ ਕਰੋੜਾਂ ਲੋਕ ਇਕੱਠੇ ਹੁੰਦੇ ਨੇ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ ਅਤੇ ਅਨੇਕਤਾ ਵਿੱਚ ਏਕਤਾ ਦਾ ਨਜ਼ਾਰਾ ਦੁਨੀਆਂ ਵਿੱਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੰਭ ਏਕਤਾ ਦਾ ਮਹਾਕੁੰਭ ਵੀ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਮਹਾਕੁੰਭ ਵਿੱਚ ਹਿੱਸਾ ਲੈ ਕੇ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਨਫ਼ਰਤ ਦੀ ਭਾਵਨਾ ਨੂੰ ਖਤਮ ਕਰਨ ਦਾ ਪ੍ਰਣ ਲੈਣ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਾਰ ਦੇਸ਼ ਅਤੇ ਦੁਨੀਆਂ ਭਰ ਦੇ ਸ਼ਰਧਾਲੂ ਪ੍ਰਯਾਗਰਾਜ ਵਿੱਚ ਡਿਜੀਟਲ ਮਹਾਕੁੰਭ ਦਾ ਗਵਾਹ ਵੀ ਹੋਣਗੇ। ਡਿਜੀਟਲ ਨੈਵੀਗੇਸ਼ਨ ਦੀ ਮਦਦ ਨਾਲ ਲੋਕ ਵੱਖ ਵੱਖ ਘਾਟਾਂ, ਮੰਦਰਾਂ ਤੇ ਸਾਧੂਆਂ ਦੇ ਅਖਾੜਿਆਂ ਤੱਕ ਪਹੁੰਚ ਕਰ ਸਕਣਗੇ।
ਪ੍ਰਯਾਗਰਾਜ ਮੇ ਦੇਸ਼ ਔਰ ਦੁਨੀਆਂ ਕੇ ਸ਼ਰਧਾਲੂ ਡਿਜੀਟਲ ਮਹਾਕੁੰਭ ਕੇ ਵੀ ਸਾਕਸ਼ੀ ਬਣੇਗੇ। ਡਿਜੀਟਲ ਨੈਵੀਗੇਸ਼ਨ ਕੀ ਮਦਦ ਸੇ ਆਪਕੋ ਅਲੱਗ ਅਲੱਗ ਘਾਟ, ਮੰਦਿਰ, ਸਾਧੂਆਂ ਕੇ ਅਖਾੜੋ ਤੱਕ ਪਹੁੰਚਣੇ ਕਾ ਰਾਸਤਾ ਮਿਲੇਗਾ। ਪਹਿਲੀ ਵਾਰ ਕੁੰਭ ਆਯੋਜਨ ਮੇ AI ਚੈਟਬੋਟ ਕਾ ਪ੍ਰਯੋਗ ਹੋਗਾ। AI ਚੈਟਬੋਟ ਕੇ ਮਾਧਿਅਮ ਸੇ 11 ਭਾਰਤੀਯ ਭਾਸ਼ਾਓ ਮੇ ਕੁੰਭ ਸੇ ਜੁੜੀ ਹਰ ਤਰ੍ਹਾਂ ਕੀ ਜਾਣਕਾਰੀ ਹਾਸਿਲ ਕੀ ਜਾ ਸਕੇਗੀ।
ਐਨੀਮੇਸ਼ਨ ਦੇ ਵਿਸ਼ੇ ਨੂੰ ਛੋਹਦਿਆਂ ਸ੍ਰੀ ਮੋਦੀ ਨੇ ਖੁਸ਼ੀ ਮਹਿਸੂਸ ਕੀਤੀ ਕਿ ਕ੍ਰਿਸ਼, ਟ੍ਰਿਸ਼ ਤੇ ਬਾਲਟੀ ਬੋਏ ਬੱਚਿਆਂ ਵਿੱਚ ਇੱਕ ਸੁਪਰ ਹਿੱਟ ਐਨੀਮੇਸ਼ਨ ਲੜੀ ਹੈ। ਪ੍ਰਧਾਨ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਇਹ 3 ਐਨੀਮੇਸ਼ਨ ਪਾਤਰ ਲੋਕਾਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਨਾਲ ਜੁੜੇ ਨਾਇਕਾਂ ਤੇ ਬਹਾਦਰਾਂ ਬਾਰੇ ਦੱਸਦੇ ਨੇ ਜਿਨ੍ਹਾਂ ਦੀ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ।
ਹਾਲ ਹੀ ਮੈਂ ਇਸਕਾ ਸੀਜ਼ਨ 2 ਬੜੇ ਹੀ ਖਾਸ ਅੰਦਾਜ਼ ਮੈਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਗੋਆ ਮੇ ਲਾਂਚ ਹੁਆ। ਸਬਸੇ ਸ਼ਾਨਦਾਰ ਬਾਤ ਯੇ ਹੈ ਕਿ ਇਹ ਸੀਰੀਜ਼ ਨਾ ਸਿਰਫ ਭਾਰਤ ਕੀ ਕਈ ਭਾਸ਼ਾਓਂ ਮੇ ਬਲਕਿ ਵਿਦੇਸ਼ੀ ਭਾਸ਼ਾਓਂ ਮੇ ਵੀ ਪ੍ਰਸਾਰਿਤ ਹੋਤੀ ਹੈ। ਇਸੇ ਦੂਰਦਰਸ਼ਨ ਕੇ ਸਾਥ ਸਾਥ ਅਨਯ OTT ਪਲੇਟਫਾਰਮ ਪਰ ਵੀ ਦੇਖਾ ਜਾ ਸਕਤਾ ਹੈ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੱਖਣੀ ਕੋਰੀਆ ਚ ਹਵਾਈ ਜਹਾਜ਼ ਹਾਦਸੇ ਵਿਚ ਹੁਣ ਤੱਕ 124 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸਥਾਨਕ ਫਾਇਰ ਡਿਪਾਰਟਮੈਂਟ ਅਨੁਸਾਰ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਹਾਦਸੇ ਵਾਲੀ ਥਾਂ ਤੋਂ ਜ਼ਿੰਦਾ ਕੱਢਿਆ ਗਿਆ ਪਰ ਹੋਰ ਜ਼ਿੰਦਾ ਲੋਕਾਂ ਦੇ ਮਿਲਣ ਦੀ ਕੋਈ ਉਮੀਦ ਨਹੀਂ ਹੈ। ਦੁਰਘਟਨਾਗ੍ਰਸਤ ਜਹਾਜ਼ 181 ਮੁਸਾਫਰਾਂ ਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਬੈਂਕਾਕ ਤੋਂ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈ ਕੇ ਜਾ ਰਿਹਾ ਸੀ। ਖ਼ਬਰਾਂ ਅਨੁਸਾਰ ਇਹ ਮੰਦਭਾਗਾ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਸਿਓਲ ਤੋਂ ਕਰੀਬ 290 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਬਚਾਅ ਕਾਰਜ ਜਾਰੀ ਨੇ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਪੁਲਿਸ, ਫੌਜ ਅਤੇ ਤੱਟ ਰੱਖਿਅਕ ਦੇ 700 ਤੋਂ ਵੱਧ ਮੁਲਾਜ਼ਮ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਅਧਿਕਾਰੀਆਂ ਨੇ ਦਸਿਆ ਕਿ ਹਾਦਸਾ ਲੈਂਡਿੰਗ ਗੀਅਰ ਚ ਖਰਾਬੀ ਕਾਰਨ ਵਾਪਰਿਆ ਹੈ। ਦੱਖਣੀ ਕੋਰੀਆ ਦੇ ਕਾਇਮਕਾਮ ਰਾਸ਼ਟਰਪਤੀ ਚੋਈ ਸਾਂਗ ਮੋਕ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਚਾਅ ਟੀਮਾਂ ਨੂੰ ਸਾਰੇ ਉਪਲਬਧ ਸਾਧਨਾਂ ਤੇ ਮੁਲਾਜ਼ਮਾਂ ਨੂੰ ਜਟਾਉਣ ਲਈ ਕਿਹਾ। ਮਹਾਰਾਸ਼ਟਰ ਵਿਚ ਪੰਡਰਪੁਰ ਤਹਿਸੀਲ ਵਿਚ ਬਟੁੰਬਰੇ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਨੇ। ਪੀੜਤਾਂ ਵਿਚ ਇਕ ਬਜ਼ੁਰਗ ਔਰਤ ਅਤੇ ਇਕ 7 ਸਾਲ ਦਾ ਬੱਚਾ ਸ਼ਾਮਲ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਣੇ ਜ਼ਿਲ੍ਹੇ ਦੇ ਕਾਮਸ਼ੇੜ ਤੋਂ ਸ਼ਰਧਾਲੂਆਂ ਨੂੰ ਪੰਡਰਪੁਰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ CCPA ਨੂੰ ਕੈਬ ਕੰਪਨੀਆਂ ਵੱਲੋਂ ਵੱਖ ਵੱਖ ਕੀਮਤਾਂ ਚਾਰਜ ਕਰਨ ਦੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਕਥਿਤ ਤੌਰ ਤੇ ਐਂਡਰਾਇਡ ਅਤੇ ਐਪਲ ਡਿਵਾਈਸਾਂ ਤੇ ਇਕੋ ਰਾਈਡ ਲਈ ਵੱਖ ਵੱਖ ਕਿਰਾਏ ਵਸੂਲ ਰਹੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ CCPA ਨੂੰ ਇਸ ਵਾਰ ਵੇਰਵੇ ਸਹਿਤ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਲਈ ਕਿਹਾ। ਸ੍ਰੀ ਜੋਸ਼ੀ ਨੇ ਵਿਭਾਗ ਨੂੰ ਫੂਡ ਡਿਲੀਵਰੀ ਐਪਸ ਅਤੇ ਆਨਲਾਈਨ ਟਿਕਟ ਬੁਕਿੰਗ ਐਪ ਸਮੇਤ ਹੋਰ ਖੇਤਰਾਂ ਵਿਚ ਵੀ ਧਿਆਨ ਦੇਣ ਲਈ ਕਿਹਾ। ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਚ ਦਾਖਲ ਕਰਾਉਣ ਨੂੰ ਯਕੀਨੀ ਬਣਾਉਣ ਚ ਨਾਕਾਮ ਰਹਿਣ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਲਾਈ ਹੈ। ਸ੍ਰੀ ਡੱਲੇਵਾਲ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ, ਕਰਜ਼ਾ ਮਾਫੀ ਅਤੇ ਖੇਤੀ ਸੁਧਾਰਾਂ ਸਮੇਤ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਕਿਸਾਨੀ ਮੰਗਾਂ ਦੇ ਹੱਕ ਵਿਚ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪੁਆਇੰਟ ਖਨੌਰੀ ਵਿਖੇ ਮਰਨ ਵਰਤਦੇ ਨੇ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਛੁੱਟੀਆਂ ਵਾਲੇ ਬੈਂਚ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਅਦਾਲਤ ਦੇ ਪਿਛਲੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। 20 ਦਸੰਬਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਡੱਲੇਵਾਲ ਦੀ ਸਿਹਤਯਾਬੀ ਯਕੀਨੀ ਬਣਾਈ ਜਾਏ ਅਤੇ ਲੋੜ ਪੈਣ ਤੇ ਹਸਪਤਾਲ ਵਿਚ ਦਾਖਲ ਕਰਾਇਆ ਜਾਏ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ 2 ਦਿਨਾਂ ਦੇ ਅੰਦਰ ਇਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ ਅਤੇ ਇਸ ਮਾਮਲੇ ਦੀ ਸੁਣਵਾਈ 31 ਦਸੰਬਰ ਨੂੰ ਤੈਅ ਕੀਤੀ ਗਈ ਹੈ। ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਹ ਅਗਲੀ ਸੁਣਵਾਈ ਤੇ ਅਧਿਕਾਰੀਆਂ ਵਿਰੁੱਧ ਅਦਾਲਤ ਦੀ ਹੱਤਕ ਦੇ ਦੋਸ਼ ਤੈਅ ਕਰਨ ਤੇ ਵਿਚਾਰ ਕਰੇਗੀ। ਸ਼ਤਰੰਜ ਵਿਚ ਭਾਰਤ ਦੀ ਕੁਨੇਰੂ ਹੰਪੀ ਨੇ ਨਿਊਯਾਰਕ ਵਿਚ ਵਿਸ਼ਵ ਰੈਪਿਡ ਐਂਡ ਬਲਿਟਸ ਚੈਂਪੀਅਨਸ਼ਿਪ ਵਿਚ ਇੰਡੋਨੇਸ਼ੀਆ ਦੀ ਆਇਰੀਨ ਸਿਕੰਦਰ ਨੂੰ ਹਰਾ ਕੇ ਆਪਣਾ ਦੂਜਾ ਖਿਤਾਬ ਜਿੱਤਿਆ ਹੈ। ਹੰਪੀ ਨੇ 11 ਗੇੜਾਂ ਵਿਚ 8.5 ਅੰਕਾਂ ਨਾਲ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾਂ ਹੰਪੀ ਨੇ 2019 ਵਿਚ ਜੋਰਜੀਆ ਵਿਚ ਖਿਤਾਬ ਜਿੱਤਿਆ ਸੀ। ਮਰਦਾਂ ਦੇ ਵਰਗ ਵਿਚ 18 ਸਾਲਾ ਰੂਸੀ ਖਿਡਾਰੀ ਵਲੋਦੋਮੋਰ ਮੁਰਜਿਨ ਨੇ ਖਿਤਾਬ ਹਾਸਲ ਕੀਤਾ। ਮੈਲਬੋਰਨ ਵਿਚ ਆਸਟ੍ਰੇਲੀਆ ਨੇ ਬਾਰਡਰ ਗਵਾਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਖਿਲਾਫ਼ ਆਪਣੀ ਦੂਜੀ ਪਾਰੀ ਚ 9 ਵਿਕਟਾਂ ਤੇ 228 ਦੌੜਾਂ ਬਣਾ ਲਈਆਂ ਨੇ। ਇਸ ਤਰ੍ਹਾਂ ਹੁਣ ਤੱਕ ਉਸ ਨੂੰ 333 ਦੌੜਾਂ ਦੀ ਲੀਡ ਹਾਸਲ ਹੋ ਚੁੱਕੀ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ ਤੇ 200 ਟੈਸਟ ਵਿਕਟਾਂ ਪੂਰੀਆਂ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ। ਮੁਹੰਮਦ ਸਿਰਾਜ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਸਵੇਰੇ 9 ਵਿਕਟਾਂ ਤੇ 358 ਦੌੜਾਂ ਦੇ ਕੱਲ ਦੇ ਸਕੋਰ ਤੋਂ ਆਪਣੀ ਪਹਿਲੀ ਪਾਰੀ ਮੁੜ ਸ਼ੁਰੂ ਕੀਤੀ ਤੇ 369 ਦੇ ਸਕੋਰ ਤੇ ਸਾਰੀ ਟੀਮ ਆਊਟ ਹੋ ਗਈ। ਨਿਤੀਸ਼ ਕੁਮਾਰ ਰੈਡੀ 114 ਦੌੜਾਂ ਬਣਾ ਕੇ ਆਊਟ ਹੋਇਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਵਿਧਾਨ ਸਾਡੇ ਲਈ ਮਾਰਗਦਰਸ਼ਕ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੰਵਿਧਾਨ ਸਮੇਂ ਦੀ ਹਰ ਪ੍ਰੀਖਿਆ ਤੇ ਖਰਾ ਉਤਰਿਆ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਅਗਲੇ ਸਾਲ ਪ੍ਰਯਾਗਰਾਜ ਵਿਚ ਹੋਣ ਵਾਲੇ ਮਹਾਂਕੁੰਭ ਵਿਚ ਹਿੱਸਾ ਲੈ ਕੇ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਦੱਖਣੀ ਕੋਰੀਆ ਵਿਚ ਇਕ ਹਵਾਈ ਹਾਦਸੇ ਵਿਚ ਘੱਟੋ ਘੱਟ 124 ਲੋਕਾਂ ਦੀ ਮੌਤ ਹੋ ਗਈ ਹੈ ਤੇ ਭਾਰਤ ਦੀ ਕੁਨੇਰੂ ਹੰਪੀ ਨੇ ਨਿਊਯਾਰਕ ਵਿਚ ਵਿਸ਼ਵ ਰੈਪਿਡ ਐਂਡ ਬਲਿਟਸ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।